ਘਸੀਟਾ ਸਿੰਘ ਨਾਲ ਇੱਕ ਹੋਰ ਕੋਸ਼ਿਸ਼। ਸਤਿਗੁਰ ਜੀ 16 ਕੱਤਕ ਖਾੜੇ ਵਾਲੇ ਸਿੱਖਾਂ ਉਜਾਗਰ ਸਿੰਘ, ਮੇਹਰ ਸਿੰਘ, ਮੱਗਰ ਸਿੰਘ, ਵਰਿਆਮ ਸਿੰਘ, ਹਰੀ ਸਿੰਘ ਦੀ ਮਾਤਾ ਹਰ ਕੌਰ ਦੀ ਚੜ੍ਹਾਈ 'ਤੇ ਪਾਠ ਦੇ ਭੋਗ ਸਮੇਂ ਸੰਤ ਨਗਰ ਦਰਸ਼ਨ ਦਿੱਤੇ। ਭੋਗ ਪਏ ਬਾਅਦ ਸਤਿਗੁਰ ਜੀ ਘਸੀਟਾ ਸਿੰਘ ਨੂੰ ਸੰਗਤ ਵਿੱਚ ਦੂਰ ਬੈਠੇ ਦੇਖ ਨੇੜੇ ਸੱਦ ਬੜੇ ਠੰਡੇ ਪਿਆਰੇ ਸੁਭਾਅ ਨਾਲ ਕਿਹਾ, ਕਿਵੇਂ ਤੇਰਾ ਆਉਣਾ ਹੋਇਆ? ਤੂੰ ਤੇ ਕਿਸੇ ਸੰਗਤ ਦੇ ਮੇਲੇ 'ਤੇ ਆਉਂਦਾ ਹੀ ਨਹੀਂ, ਜੋ ਤੇਰੇ ਜੀ ਵਿੱਚ ਇਹ ਦੱਸ ਤੇ ਲੈ ਲੈ, ਪਰ ਇਸ ਤਰ੍ਹਾਂ ਨਾ ਕਰ। ਕਿਵੇਂ ਮਾਈ ਭਗਤਨੀ, ਇਹ ਮਾਈ ਹਰ ਕੌਰ ਖਾਰੇ ਵਾਲੀ ਹਰ ਆਏ ਨੂੰ ਜੀਉ ਆਇਆ ਕਹਿ ਜਲ ਪ੍ਰਸ਼ਾਦਾ ਛਕਾਉਂਦੀ ਸੀ। ਘਰ ਗੁਰਦੁਆਰੇ ਨੇੜੇ ਸੀ, ਇਸ ਦੇ ਭਾਂਡੇ ਕਈ ਵਾਰ ਸੰਗਤ ਦੇ ਆਇਆਂ ਭਰੇ ਜਾਂਦੇ ਸੀ ਜੋ ਖਾਲੀ ਹੁੰਦੇ ਸੀ। ਇੱਕ ਵਾਰ ਸੇਵਾ ਕਰਦੀ ਨੂੰ ਰਾਤ ਸੱਪ ਕੱਟ ਗਿਆ। ਮਾਈ ਸੱਪ 'ਤੇ ਬੱਠਲ ਮੂਧਾ ਮਾਰ ਦਿੱਤਾ। ਸਵੇਰੇ ਨੂੰ ਸੱਪ ਹੀ ਮਰਿਆ ਸੀ। ਮਾਈ ਅਰੋਗ ਹੀ ਰਹੀ ਸੀ। ਇਹ ਮਾਈ ਸ਼ਬਦ ਬੜੇ ਪ੍ਰੇਮ ਅਤੇ ਰਸੀਲੇ ਆਵਾਜ਼ੇ ਨਾਲ ਪੜ੍ਹਦੀ ਸੀ। ਇਸ ਦੇ ਪੁੱਤਰ ਅਜੇ ਵੀ ਸ਼ਬਦ ਕੀਰਤਨ ਦੇ ਪ੍ਰੇਮੀ ਹਨ। ਸਾਰੇ ਸੰਤ ਨਗਰ ਦੇ ਭੋਗ ਵਜੋਂ ਮੇਲਾ ਹੋਇਆ। ਤੂੰ ਦੱਸ, ਮੈਂ ਨਹੀਂ ਉਹ ਰਿਹਾ ਕਿ ਤੂੰ ਨਹੀਂ ਉਹ ਰਿਹਾ? ਤਾਂ ਘਸੀਟਾ ਸਿੰਘ ਉੱਤਰ ਦਿੱਤਾ, ਆਪ ਤਾਂ ਉਹ ਹੋ। ਸਾਡਾ ਸਿੱਖਾਂ ਦਾ ਅੰਦਰ ਹੀ ਮਾਇਆ ਚੱਟ ਲਿਆ, ਕੀ ਦੱਸੀਏ ਜੀ ਦੀ ਬੋਲ ਕੇ। ਤਾਂ ਸਤਿਗੁਰੂ ਜੀ ਕਿਹਾ, ਸੱਚ ਬੋਲੇ ਬੋਲ ਆਏ ਪਿਆਰ, ਗੁਰਵਾਕ ਅਨੁਸਾਰ ਮੈਂ ਪਿਆਰ ਨਾਲ ਬੁਲਾਇਆ ਹੈ ਅਤੇ ਤੂੰ ਸੱਚ ਬੋਲਿਆ ਹੈ। ਹੁਣ ਤੂੰ ਮੰਗ ਲੈ ਜਿਸ ਚੀਜ਼ ਦੀ ਤੈਨੂੰ ਥੋੜੇ। ਮੈਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਅਤੁੱਟ ਖਜ਼ਾਨੇ ਦੀ ਕੁੰਜੀ ਮਿਲੀ ਹੈ। ਕੁੰਜੀ ਜਿਣ ਕਉ ਦਿੱਤੀ ਆ, ਤਿੰਨਾਂ ਮਿਲੇ ਭੰਡਾਰ, ਅਨੁਸਾਰ ਮੱਝਾਂ ਗਊਆਂ ਜ਼ਮੀਨ ਧਨ ਮਾਲ, ਜੋ ਲੋੜੀਂਦਾ ਆਈ ਮੰਗ ਲੈ, ਪਰ ਜਿਸ ਤਰ੍ਹਾਂ ਤੂੰ ਵੰਡ ਭੰਨਣੀ ਚਾਹੁੰਦਾ ਨਾ ਕਰ। ਕੋਠਾ 'ਤੇ ਕੋਈ ਆਖੇ ਲੱਗ ਬਦਲਦਾ ਨਹੀਂ, ਇਤਨੀ ਜ਼ਮੀਨ ਕਿਵੇਂ ਇੰਨੇ ਸਿੱਖ ਬਦਲਣਗੇ? ਬੜੀ ਵਿਖਾਂਦ, ਖੂਨ ਖਰਾਬਾ ਮਤ ਹੋਵੇ, ਤੂੰ ਮੋੜ ਪਾ ਅਤੇ ਠੰਡਾ ਹੋ ਮੇਰੀ ਆਖੀ ਮੰਨ ਕੇ। ਸ਼ਾਇਦ ਇਸ ਤਰ੍ਹਾਂ ਵਿੰਗੇ ਟੁਰਿਆਂ ਦਵੱਲੀ ਔਖ ਹੀ ਵਰਤੇ ਅਤੇ ਤੇਰੀ ਮਰਜ਼ੀ ਪੂਰੀ ਭੀੜਾ ਹੋਵੇ। ਘਸੀਟਾ ਸਿੰਘ ਉੱਤਰ ਦਿੱਤਾ, ਮੈਂ ਅਡਰੀਆਂ ਆਪ ਨਾਲ ਗੱਲਾਂ ਕਰਨੀਆਂ ਹਨ। ਸਤਿਗੁਰੂ ਜੀ ਕਿਹਾ, ਸੰਤ ਤੇ ਕੋਲ ਹੋਣ, ਹੁਣ ਸਿੱਖ ਇਕੱਲੇ ਮੇਰੇ ਨਾਲ ਗੱਲ ਕਰਕੇ ਮੁੱਕਰ ਜਾਂਦੇ ਹਨ। ਤਾਂ ਉਸ ਕਿਹਾ, ਮੈਂ ਸਵੇਰੇ ਕੋਠੀ ਆਵਾਂਗਾ। ਅਗਲੇ ਰੋਜ਼ ਸੰਤਾਲਾ ਸਿੰਘ ਜੀ ਸਾਰੀ ਦਿਹਾੜੀ ਜੀਵਨ ਨਗਰ ਉਡੀਕ ਮੁੜ ਆਏ ਅਤੇ ਸਤਿਗੁਰੂ ਜੀ 2 ਦਿਨ ਉਡੀਕ ਸੰਗਤਾਂ ਦੀਆਂ ਅਰਜ਼ਾਂ ਅਤੇ ਦਿਨਾਂ ਮਿੱਥਿਆਂ 'ਤੇ ਦੌਰੇ ਦਰਸ਼ਨ ਦੇਣ ਚਲੇ ਗਏ। ਸਤਿਗੁਰੂ ਜੀ ਨੇ ਸੰਤ ਆਲਾ ਸਿੰਘ ਜੀ ਅਤੇ ਵੱਡੇ ਬਾਬਾ ਜੀ ਅਤੇ ਬੇਬੇ ਚੰਦ ਕੌਰ ਜੀ ਨੂੰ ਕਹਿ ਦਿੱਲੀ ਮੰਗਾ ਲਿਆ। ਸੰਗਤ ਅਤੇ ਦਰਸ਼ਨ ਮੇਲੇ ਤੋਂ ਵਿਦਾ ਹੋ ਸੱਦਿਆ ਸਮੇਤ ਸਿਆਮ ਨੂੰ 20 ਕੱਤਕ ਪੁੱਜੇ। ਮਾਈਆਂ ਦੀ ਅਰਜ਼ ਅਤੇ ਪਾਠਾਂ ਦੇ ਭੋਗ ਦਾ ਮੇਲਾ ਸੀ। ਚੰਦ ਮਾਈਆਂ ਨੂੰ ਵੀ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦਿੱਤੇ ਸਨ। ਸੰਗਤ ਅੱਗੋਂ ਸਵਾਗਤ ਲਈ ਅੱਡਿਆਂ 'ਤੇ ਦੂਰੋਂ ਆਈ ਹੁੰਦੀ ਸੀ। ਸਿਣਮੇ 'ਤੇ ਚਾਹ 'ਤੇ ਤਾਸ਼ 'ਤੇ ਦੁਬਧਾ ਦਾ ਸਿਆਮ ਦੀ ਸੰਗਤ ਵਿੱਚ ਜ਼ੋਰ ਸੀ। ਸਤਿਗੁਰੂ ਜੀ ਹੁਕਮਨਾਮਿਆਂ ਅਤੇ ਸਤਿਗੁਰ ਬਿਲਾਸ ਦੀ ਕਥਾ ਤੋਂ ਸੰਗਤ ਨੂੰ ਉਪਦੇਸ਼ ਦੇ ਛੁਡਾਏ। ਸੰਗਤ ਨੇ 100 ਉਪਦੇਸ਼ ਸਤਿਗੁਰ ਜੀ ਦੇ ਟੇਪ ਰਿਕਾਰਡ ਰੋਜ਼ ਰੋਜ਼ ਕੀਤੇ ਅਤੇ ਅੱਗੋਂ ਇਹਨਾਂ ਸਭ ਦੋਸ਼ਾਂ ਦੀ ਪੂਰੀ ਤਰ੍ਹਾਂ ਨਿਵਿਰਤਾ ਕੀਤੀ। ਸਫੈਦ ਸਿੱਧੇ ਸਾਦੇ ਬਾਣੇ ਖਾਣੇ ਮੰਨੇ। ਮਾਤਾ ਚੰਦ ਕੌਰ ਜੀ ਨੂੰ ਕੁਝ ਸੀਤਲਾਂ ਦੀ ਸ਼ਿਕਾਇਤ ਜਾਪੀ ਸੀ, ਜਿਸ ਕਾਰਨ ਬਾਬਾ ਜੀ ਸਮੇਤ ਰਹੇ ਬੈਂਕਾਕ। ਸਤਿਗੁਰੂ ਜੀ 250 ਪਾਠਾਂ ਦੇ ਭੋਗ ਪਾ ਅੱਗੋਂ ਬਸੰਤ ਦੇ ਮੇਲੇ 'ਤੇ ਦਰਸ਼ਨ ਦੇਣਾ ਮਨ 29 ਕੱਤਕ ਨੂੰ ਦਿੱਲੀਓਂ ਭੈਣੀ ਸਾਹਿਬੋਂ ਹੋ ਜੀਵਨ ਨਗਰ ਆ ਦਰਸ਼ਨ ਦਿੱਤੇ। ਚੰਦ ਕੌਰ ਜੀ ਅਤੇ ਵੱਡੇ ਬਾਬਾ ਜੀ ਸਭ ਤੋਂ ਬਾਅਦ ਆਏ ਸਿਆਮੋਂ। ਇੱਕ ਕੋਸ਼ਿਸ਼ ਹੋਰ, ਸਤਿਗੁਰੂ ਜੀ ਚੜ੍ਹੇ ਮੱਗਰ ਸਰਦਾਰ ਸਾਹਿਬ ਸਿੰਘ ਨੂੰ ਕਿਰਪਾਲ ਪੱਟੀਓਂ ਸੱਦ ਕਿਹਾ, ਸਾਡਾ ਤੇਰਾ ਤੇ ਉਜਰ ਹੈ, ਤੂੰ ਗਿੱਲਾਂ ਵੱਲ ਵਿਆਹਿਆ ਕਰਕੇ ਘਸੀਟਾ ਸਿੰਘ ਦਾ ਪੱਖੀ ਹੈ। ਸਰਦਾਰ ਨੇ ਅਤੇ ਲਾਭ ਸਿੰਘ ਨੇ ਰਲ ਮਸਾਂ ਘਸੀਟਾ ਸਿੰਘ ਨੂੰ ਜੀਵਨ ਨਗਰ ਆਂਦਾ ਅਤੇ 2 ਦਿਨ ਗੱਲਾਂ ਹੋਈਆਂ। ਘਸੀਟਾ ਸਿੰਘ ਕਹੇ, ਕਰੀ ਵਾਲੇ ਜਿਹੜੀ ਮੇਰੀ ਪਈ ਹੋਈ ਜ਼ਮੀਨ ਅਵਤਾਰ ਸਿੰਘ ਪਵਾ ਲਈ ਏ, ਤੁਸੀਂ ਉਸ ਦਾ ਪੱਖ ਕਰਦੇ ਹੋ। ਸਤਿਗੁਰੂ ਜੀ ਕਿਹਾ, ਤੂੰ ਹੋਰਨਾਂ ਨੂੰ ਦਾ ਲਾਇਆ, ਤੈਨੂੰ ਉਸ ਲਾਇਆ ਹੈ। ਅੰਤ ਘਸੀਟਾ ਸਿੰਘ ਚੋਰੀ ਸਰਦਾਰ ਤੋਂ ਨਿਕਲ ਗਿਆ। ਫਿਰ ਸਤਿਗੁਰੂ ਜੀ ਸਰਸੇ ਸਭ ਇਕੱਠੇ ਕੀਤੇ ਸਰਦਾਰ ਨੇ ਘਸੀਟਾ ਸਿੰਘ ਨਾਲ ਕਰਾਰੀਆਂ ਗੱਲਾਂ ਵੀ ਕੀਤੀਆਂ। ਅਵਤਾਰ ਸਿੰਘ ਵੱਲੋਂ ਸਤਿਗੁਰ ਜੀ ਘਸੀਟਾ ਸਿੰਘ ਵੱਲੋਂ ਸਰਦਾਰ ਜਾਮਨ ਹੋਇਆ ਅਤੇ ਸਤਿਗੁਰ ਜੀ ਕਿਹਾ ਅੱਗੋਂ ਲਈ ਕੋਈ ਵਾਧਾ ਨਾ ਹੋਵੇ। ਮਹੀਨਾ ਭਰ ਮਾਲਵੇ ਦੇ ਦੌਰੇ 'ਤੇ ਚਲੇ ਗਏ। ਛੋਟੇ ਬਾਬਾ ਜੀ ਇੱਧਰ ਵਿਹਾਰ ਸੰਭਾਲਦੇ ਸੀ। ਸਰਕਾਰ ਆਈ। ਪ੍ਰਤਾਪ ਸਿੰਘ ਕੈਰੋਂ ਅਤੇ ਮੁੱਖ ਮੰਤਰੀ ਭੀਮ ਸੈਨ ਸੱਚਰ ਕਰੀਵਾਲੇ ਵੱਲੋਂ ਆਉਣਾ ਸੀ। ਛੋਟੇ ਬਾਬਾ ਜੀ ਅੱਗੋਂ ਜਾ ਮਿਲੇ। 3 ਵਜੇ ਦੇ ਕਹੇ ਤੋਂ 5 ਵਜੇ ਢਲੇ ਦਿਨ ਆਏ ਸੀ। ਆਪ ਨੇ ਟਿਊਬਵੈੱਲ 'ਤੇ ਖੂਹ ਲੱਗੇ ਵਿਖਾਏ ਅਤੇ ਜਲ ਦੁੱਧ ਛਕਾਏ। ਸਰਦਾਰ ਤੇਜਾ ਸਿੰਘ ਜੀ ਅਤੇ ਅਵਤਾਰ ਸਿੰਘ ਜੀ ਇਸ ਇਲਾਕੇ ਯੋਗ ਮੰਗਾ ਲਿਖ ਅੱਗੇ ਧਰੀਆਂ। ਟਿਊਬਵੈੱਲ ਲਵਾਉਣ ਲਈ ਸਰਕਾਰ ਮਦਦ ਦੇਵੇ, ਖੂਹਾਂ ਲਈ ਤਕਾਵੀ ਦੇਵੇ ਅਤੇ ਪਾਣੀ ਨਹਿਰ ਦਾ ਪੂਰਾ ਆਵੇ, ਫਸਲ ਬਿਜਾਵੇ, ਪਕਾਵੇ ਆਦਿ। ਉਹਨਾਂ ਕਿਹਾ ਡਿਪਟੀ ਕੋਲ ਦਰਖਾਸਤਾਂ ਦਿਓ, ਸਾਡੇ ਕੋਲ ਪੁੱਜ ਜਾਣਗੀਆਂ, ਪਰ ਪਤਾ ਲੱਗਾ ਆਪਣੇ ਪੱਤੇ ਬਣਾਉਂਦੇ ਹਨ, ਦਿੰਦੇ ਕਿਸੇ ਨੂੰ ਕੁਝ ਨਹੀਂ। ਘਸੀਟਾ ਸਿੰਘ ਫਿਰ ਗਿਆ। ਸਤਿਗੁਰ ਜੀ ਜੀਵਨ ਨਗਰ ਦੌਰੇ ਤੋਂ ਆਏ। ਸਰਦਾਰ ਸਾਹਿਬ ਸਿੰਘ, ਲਾਭ ਸਿੰਘ ਕੱਕੇ ਅਤੇ ਤਾਰਾ ਸਿੰਘ ਮੁਲਤਾਨੀ ਨੂੰ ਸੱਦ ਕਿਹਾ, ਅਵਤਾਰ ਸਿੰਘ ਮੰਨਦਾ ਕਿ ਮੈਂ ਘਸੀਟਾ ਸਿੰਘ ਨੂੰ ਆਪਣੇ ਵਾਲੀ ਜ਼ਮੀਨ ਕਰੀ ਵਾਲਿਓਂ ਦਿੰਦਾ ਹਾਂ, ਇਹ ਟੇਕ ਜਾਵੇ। ਮੇਰਾ ਪਾਸਾ ਤਾਂ ਕਾਇਮ ਹੈ, ਤੁਸੀਂ ਘਸੀਟਾ ਸਿੰਘ ਨੂੰ ਸਮਝਾਓ। ਉਹਨਾਂ ਮਸਾਂ ਘਸੀਟਾ ਸਿੰਘ ਨੂੰ ਕੋਠੀ ਆਉਂਦਾ ਤਾਂ ਉਸ ਕਿਹਾ, ਮੈਨੂੰ ਤੰਗ ਨਾ ਕਰੋ, ਮੈਂ ਐਵੇਂ ਹੀ ਅਵਤਾਰ ਸਿੰਘ ਦਾ ਨਾਮ ਲੈਂਦਾ ਸਾਂ, ਮੇਰਾ ਤਾਂ ਮੱਥਾ ਹੀ ਸਿੱਧਾ ਉਹਨਾਂ ਨਾਲ ਏ, ਮੈਂ ਮਾਲਕੀ ਆਪਣੀ ਲੈਣੀ ਹੈ ਸੰਤ ਨਗਰ ਦੀ, ਤੁਸੀਂ ਮੈਨੂੰ ਕੁਝ ਨਾ ਕਹੋ। ਕਹਿ ਨਿਕਲ ਤੁਰਿਆ ਅਤੇ ਸਭ ਨੇ ਸਤਿਗੁਰੂ ਜੀ ਨੂੰ ਕਿਹਾ, ਅਵਤਾਰ ਸਿੰਘ 'ਤੇ ਸਿੱਖਾਂ ਵਾਲੀ ਕਰ ਵਿਖਾਈ ਹੈ, ਤੁਸੀਂ ਸੱਚੇ ਹੋ, ਇਹ ਦਿਲ ਦੀ ਕਿਸੇ ਨੂੰ ਦੱਸਦਾ ਨਹੀਂ, ਤੁਹਾਡੀ ਕੀਤੀ ਵੰਡ ਭੰਨਣੀ ਚਾਹੁੰਦਾ ਅਤੇ ਜ਼ਮੀਨ ਜੋ ਚੰਗੀ ਚੰਗੀ ਸਰਦੂਲ ਸਿੰਘ ਪਟਵਾਰੀ ਸਣੇ ਸੋਚ ਪੁਆਈ ਸੂ ਲੈਣੀ ਚਾਹੁੰਦਾ, ਲਾਲਚੋਂ ਟਲਦਾ ਨਹੀਂ। ਸਰਕਾਰੀ ਲੋਕਾਂ ਇਸ ਨੂੰ ਕਿਹਾ ਹੈ, ਸਾਡੀ ਦਿੱਤੀ ਨੂੰ ਕੌਣ ਰੋਕ ਸਕਦਾ। ਸਤਿਗੁਰੂ ਜੀ ਕਿਹਾ, ਅੱਛਾ ਜੋ ਮਰਜ਼ੀ ਸੂ ਕਰ ਲਵੇ, ਜੇ ਸਿਰੇ ਚੜ੍ਹਦੀ ਸੂ ਸਾਡਾ ਪੱਖ ਰਾਮ ਹੀ ਕਰੇਗਾ। ਲਾਭ ਸਿੰਘ ਨੇ ਘਸੀਟਾ ਸਿੰਘ ਨੂੰ ਆਖਿਆ, ਮੈਂ ਤੇਰੇ ਕਰਕੇ ਰੁਕ ਗਿਆ ਸਾਂ, ਤੂੰ ਹੁਣ ਮੇਰੇ ਕਹੇ ਕਿਉਂ ਨਹੀਂ ਰੁਕਦਾ। ਸਤਿਗੁਰੂ ਜੀ ਸਭ ਦੀਆਂ ਸੁਣ ਕਿਹਾ, ਤੁਸੀਂ ਜੇ ਇਸ ਨਾਲੋਂ ਟੁੱਟ ਜਾਓ ਤਾਂ ਸਾਊ ਹੋ, ਜੇ ਅਜੇ ਵੀ ਮਿਲੋ ਵਰਤੋਂ ਤਾਂ ਮੂੰਹ ਰੱਖਣੇ ਹੋਇਓ। ਸਭ ਚੁੱਪ ਕਰ ਰਹੇ। ਘਸੀਟਾ ਸਿੰਘ ਰਾਤੋਂ ਰਾਤ ਹਰਦੀਪ ਸਿੰਘ ਅਤੇ ਹਰਬਖਸ਼ ਸਿੰਘ ਕੱਕੜ ਜੀ ਦੀ ਪੈਲੀ ਵਿੱਚ ਕਿੱਕਰ ਪੁੱਟਿਆ ਪਿਆ ਚੁੱਕ ਲੈ ਗਿਆ। ਜੇ ਉਹਨਾਂ ਕਿਹਾ, ਤੂੰ ਇਹ ਕੀ ਕੀਤਾ ਤਾਂ ਕਿਹੋ ਸੂ, ਮੈਂ ਆਪਣੀ ਪੈਲੀ ਵਿੱਚੋਂ ਆਉਂਦਾ, ਭਾਵੇਂ ਤੁਹਾਨੂੰ ਪਈ ਹੈ ਪਰ ਉਹ ਹੈ ਪੈਲੀ ਮੇਰੀ। ਹਰਦੀਪ ਸਿੰਘ ਹੋਰਾਂ ਸਤਿਗੁਰ ਜੀ ਪਾਸ ਜੀਵਨ ਨਗਰ ਆ ਕਿਹਾ ਤਾਂ ਸਤਿਗੁਰ ਜੀ ਕਿਹਾ, ਭਾਈ ਜਿਵੇਂ ਜ਼ਿਮੀਂਦਾਰ ਹੋਰ ਗੁਜ਼ਾਰੇ ਜੱਟਾਂ ਨਾਲ ਕਰਦੇ ਹਨ ਕਰੋ, ਮੈਂ ਮੰਨੇ ਬਿਨਾਂ ਕੀ ਕਿਸੇ ਨੂੰ ਕਹਿ ਸਕਦਾ ਹਾਂ, ਅਤੇ ਨਾਲੇ ਮੈਂ ਬਸੰਤ ਦੇ ਮੇਲੇ 'ਤੇ ਸਿਆਮ ਜਾਣਾ ਹੈ। ਗੱਲਾਂ ਵਾਲੇ ਦਵੱਲੀ ਪਲਾਂ ਵਿੱਚ ਪਤੇ ਪਹੁੰਚਾਉਂਦੇ ਸੀ, ਜਿਵੇਂ ਜ਼ਮਾਨੇ ਦਾ ਕੰਮ ਹੈ। ਸਤਿਗੁਰੂ ਜੀ ਸਿਆਮ ਨੂੰ ਚੱਲੇ ਅਤੇ ਘਸੀਟਾ ਸਿੰਘ ਨੇ ਆਪਣੀ ਮਰਜ਼ੀ ਦੀ ਟੋਰ ਸਰਕਾਰੀ ਲੋਕਾਂ ਨਾਲ ਮਿਲ ਜ਼ੋਰਾਂ 'ਤੇ ਕੀਤੀ। ਮਾਸਟਰ ਨਿਹਾਲ ਸਿੰਘ ਜੀ ਸਰਸੇ ਚਲੇ ਗਏ ਸੀ। ਛੋਟੇ ਬਾਬਾ ਜੀ ਨੇ ਚੰਦਰਹਾਂਸ ਨਾਲ ਮਿਲ ਮਸਾਂ ਲੇਖ ਮੰਗਵਾ ਵੇਖ ਬਸੰਤ ਨੰਬਰ 7 ਯੁਗ ਦਾ ਛਪਵਾਇਆ। 8 ਮਾਘ ਬਸੰਤ ਸਿਆਮ ਹੀ ਬਣੀ। 27 ਮਗਰ 2009 ਸੰਤ ਨਗਰ ਸਰਕਾਰੀ ਕਾਨੂੰਨ ਅਨੁਸਾਰ ਕਾਨੂੰਗੋ ਪਟਵਾਰੀ ਲਿਆ ਘਸੀਟਾ ਸਿੰਘ ਕਬਜ਼ਾ ਲੈਣ ਲਈ ਹਰਦੀਪ ਸਿੰਘ ਗੁਰਬਖਸ਼ ਸਿੰਘ ਦੇ ਖੇਤਾਂ ਵੱਲ ਆਪਣੇ ਕੁਝ ਬੰਦੇ ਜੋੜ ਬੋਤੀਆਂ ਲਗਾਉਣ ਲੱਗਾ। ਹਰਨਾਮ ਸਿੰਘ ਲਾਭ ਸਿੰਘ ਦੇ ਭਰਾ ਦੇ ਖੇਤ ਵਿੱਚੋਂ ਲੰਘ ਹਰਦੀਪ ਸਿੰਘ ਦੇ ਖੇਤ ਵਿੱਚ ਆਏ। ਪੂਰਨ ਸਿੰਘ, ਦਇਆ ਸਿੰਘ, ਮਾਨ ਸਿੰਘ ਛਿੰਦਾ ਆਲੂ ਵਾਲੀਆ, ਹਰਨਾਮ ਸਿੰਘ ਅਤੇ ਹੋਰ ਆਪਣੇ ਆਦਮੀਆਂ ਨੂੰ ਕਹਿ ਰੱਖਿਆ ਸੀ, ਲੜਨਾ ਨਹੀਂ ਵਿਖਾਲਾ ਹੀ ਕਰਨਾ ਹੈ। ਹਰਦੀਪ ਸਿੰਘ ਗੁਰਬਖਸ਼ ਸਿੰਘ ਦੇ ਪੱਖੋਂ ਬਲਕਾਰ ਸਿੰਘ ਸਰਹਾੜੀ ਵੀ ਨਾਲ ਸੀ। ਤਦ ਨੂੰ ਕੰਧਾਰਾ ਸਿੰਘ ਵੀ ਅਤੇ ਗੁਰਬਖਸ਼ ਸਿੰਘ ਦਾ ਪੁੱਤਰ ਸੰਤੋਖ ਸਿੰਘ ਆਏ ਬੰਨੇ 'ਤੇ ਖੜ੍ਹੇ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹੋ ਸਹਾਇਤਾ ਕਰਨੀ। ਘਸੀਟਾ ਸਿੰਘ ਜੋ ਆਪ ਦੀ ਵੰਡ ਕੀਤੀ ਭੰਨੀ ਚਾਹੁੰਦਾ, ਕਾਮਯਾਬ ਨਾ ਹੋਵੇ, ਮੈਂ ਮਰਾਂ ਜਾਂ ਉਸ ਨੂੰ ਰੋਕਾਂ, ਅਤੇ ਚਿੱਤ ਵਿੱਚ ਧਾਰੀ ਤ੍ਰਿਗ ਜੀਵਨ ਮੇਰੋ ਜੋ ਗਮਾਹੀ, ਕਹੇ ਜਗਤ ਜੋਧਾ ਇਹ ਨਾਹੀ, ਬਿਗਰਤ ਗੁਰੂ ਕੋ ਕਾਜ ਨਿਹਾਰਾ, ਲੜ ਕਰ ਰਿਪਗਨ ਕੋ ਨਹੀਂ ਮਾਰਾ। ਜਿਵੇਂ ਸੂਰਜ ਪ੍ਰਕਾਸ਼ 'ਚ ਗੌਰੇ ਸਾਲ ਵੱਲੋਂ ਲਿਖਿਆ ਹੈ, ਗੌਰੇ ਸਾਲ ਦੇ ਹਾਲ ਵਿੱਚ ਮੈਂ ਵੀ ਨੰਬਰਦਾਰੀ ਵਿੱਚੋਂ ਅਤੇ ਮੁਹਤਬਰਾਂ ਵਜੋਂ ਨਾਲ ਸਾਂ। ਬਹੁਤ ਸਿੱਖ ਹੋਰ ਵੀ ਹੋਰਨ 'ਤੇ ਦੇਖਣ ਵਾਲੇ ਸੀ। ਅਸਾਂ ਘਸੀਟਾ ਸਿੰਘ ਨੂੰ ਕਿਹਾ, ਤੂੰ ਰੁਕ ਜਾ, ਹੁਣ ਇਹਦੂੰ ਅੱਗੇ ਬੁੱਤੀਆਂ ਨਾ ਲਵਾ। ਪਰ ਉਹ ਨਾ ਰੁਕਿਆ। ਉੱਧਰੋਂ ਬਲਕਾਰ ਸਿੰਘ ਸਿਰ 'ਤੇ ਮੜਾਸਾ ਬੰਨ, ਇੱਧਰੋਂ ਕੰਧਾਰਾ ਸਿੰਘ ਲਲਕਾਰੇ ਮਾਰਦਾ, ਨਿਕਲੇ ਚੜ੍ਹਦੇ ਲਹਿੰਦੇ ਹੋ। ਉੱਧਰੋਂ ਪੂਰਨ ਸਿੰਘ ਮੰਦਾ ਬਕਵਾਸ ਕਰਦਾ ਨਿਕਲਿਆ, ਕਿਸੇ ਹੱਥ ਸੋਟਾ, ਕਿਸੇ ਕੋਲ ਕੁਹਾੜੀ, ਕਿਸੇ ਕੋਲ ਬਰਛਾ। ਮੈਂ ਤੇ ਲਾਭ ਸਿੰਘ ਕੱਕਾ ਤੇ ਆਸਾ ਸਿੰਘ ਢੋਟੀਆਂ, ਮੱਘਰ ਸਿੰਘ ਖਾਰੇ ਵਾਲਾ ਆਦਿ ਵਿੱਚ ਘੁੰਮੀਏ, ਦੌੜੀਏ ਤੇ ਮੋੜੀਏ, ਪਰ ਸਾਡੀ ਕੋਈ ਨਾ ਗੱਲ ਕੋਈ ਸੁਣੇ। ਬੁੱਤੀਆਂ ਵਿੱਚ ਰਹਿ ਗਈਆਂ ਤੇ ਦਵੱਲੀ ਡਹਿ ਪਏ ਤੇ ਕਾੜ ਕਾੜ ਇੱਕ ਦੂਜੇ ਨੂੰ ਪਾੜ ਖਾਣ ਵਾਂਗੂ ਤਾੜ ਤਾੜ ਵਰਨ ਲੱਗ ਪਈਆਂ। ਘਸੀਟਾ ਸਿੰਘ ਆਪ ਆਪਣਿਆਂ ਨੂੰ ਰੋਕੇ ਹੋਏ ਲੜਨਾ ਨਹੀਂ, ਪਰ ਉੱਧਰੋਂ ਪੂਰੇ ਤੁਲੇ ਹੋਏ ਸੀ। ਘਸੀਟਾ ਸਿੰਘ ਦੇ ਮੌੜਾਂ ਵਿੱਚ ਚੁੱਗਾ ਵੱਜਾ, ਦਇਆ ਸਿੰਘ ਨੂੰ ਦੋ ਠੁਕੀਆਂ, ਕੱਕੇ ਹਰਨਾਮ ਸਿੰਘ ਦਾ ਲੱਕ ਬੱਧਾ ਕੱਪੜਾ ਪਾੜ ਬਰਸ਼ੀ ਲੰਘ ਗਈ। ਪੂਰਨ ਨੂੰ ਪੰਜ ਪਿੰਡੇ ਤੇ ਪਾਸੇ ਤੇ ਪਈਆਂ। ਲਾਭ ਸਿੰਘ ਦੀ ਛੁਡਾਦਿਆਂ ਪੱਗ ਲੱਥ ਗਈ ਸੀ। ਕੰਧਾਰਾ ਸਿੰਘ ਦੇ ਖੱਬੇ ਹੱਥ ਦੇ ਅੰਗੂਠੇ ਤੇ ਕਿਸੇ ਦੀ ਕੁਹਾੜੀ ਵੱਜੀ। ਬਹੁਤ ਰੱਤ ਚੱਲੀ, ਪਰ ਉਸ ਬੜੀ ਮਰਦਾਂ ਵਾਂਗੂ ਦਰਦ ਨਾ ਜਾਣਿਆ। ਕਾਨੂੰਗੋ ਤੇ ਪਟਵਾਰੀ ਵਿੱਚੇ ਕੰਮ ਛੱਡ ਕੇ ਕਾਗਜ਼ ਲੈ ਘਸੀਟਾ ਸਿੰਘ ਦੇ ਘਰ ਨੱਠ ਆਏ ਤੇ ਰਿਪੋਰਟ ਲਿਖੀ। ਮੈਂ ਨੰਬਰਦਾਰ ਹੋਣ ਕਰਕੇ ਤੇ ਘਸੀਟਾ ਸਿੰਘ ਵੱਲ ਦੋ ਭਣੇਵੇਂ ਮੰਗੇ ਕਰ ਉਸ ਵੱਲ ਵੀ ਕੁਝ ਕਦੇ ਗੱਲ ਕਰਦਾ ਸਾਂ। ਉਹਨਾਂ ਰਿਪੋਰਟ ਕੀਤੀ ਤੇ ਗਵਾਹੀ ਵਜੋਂ ਸਹੀ ਮੈਂ ਪਾਈ। ਕੱਕੜਾਂ ਵਾਲੇ ਭੱਜ ਕੇ ਕੋਠੀ ਜੀਵਨ ਨਗਰ ਪੁੱਜੇ। ਛੋਟੇ ਬਾਬਾ ਜੀ ਨੂੰ ਬੀਤਿਆ ਕਾਰਾ ਸੁਣਾ ਕਿਹਾ, ਅਸੀਂ ਕੀ ਕਰੀਏ, ਸਤਿਗੁਰੂ ਜੀ ਹਨ ਜੇ ਹੁਣ ਸਾਡੀ ਸਹਾਇਤਾ ਕਰਨ। ਉਸੇ ਦਿਨ ਸਤਿਗੁਰੂ ਜੀ ਦਿੱਲੀਓਂ ਹੁੰਦੇ ਤੇ ਸਿਆਮ ਵੱਲੋਂ ਆਏ ਤੇ ਕਿਹਾ, ਮੇਰੀ ਬਾਹੋਂ ਕੰਮ ਵੱਧ ਗਿਆ। ਕੰਧਾਰਾ ਸਿੰਘ ਸਰਸੇ ਹਸਪਤਾਲ ਵਿੱਚ ਪੁੱਜਾ, ਛੱਬੀ ਦਾ ਪਰਚਾ ਡਾਕਟਰ ਦਿੱਤਾ, ਥਾਣੇ ਰਾਣੀਆਂ ਦੇ ਨੂੰ ਲਿਆ ਵਿਖਾਇਆ। ਪਰ ਥਾਣੇਦਾਰ ਘਸੀਟਾ ਸਿੰਘ ਦਾ ਪੱਖੀ ਸੀ, ਉਸ ਪਰਚੇ ਲੈਣ 'ਚ ਡੇਰ ਪਾਈ ਤੇ ਘਸੀਟਾ ਸਿੰਘ ਜੀ ਤੋਂ ਤੁਰੰਤ ਅਰਜੀ ਦਵਾ ਦਵੱਲੀ ਜ਼ਮਾਨਤਾਂ ਦੀ ਵਿੱਧ ਬਣਾਈ। ਕੰਧਾਰਾ ਸਿੰਘ ਤੇ ਸਰਬਜੀਤ ਸਿੰਘ ਦਾ ਪਰਚਾ ਦਿੱਤਾ, ਥਾਣੇਦਾਰ ਦੋਹਾਂ ਧਿਰਾਂ ਨੂੰ ਫੜ ਅੰਦਰ ਦੇ ਸਰਸੇ ਲੈ ਗਿਆ। ਪਰ ਘਸੀਟਾ ਸਿੰਘ ਨੂੰ ਖੁੱਲ੍ਹਾ ਹੀ ਸਾਥ ਰੱਖਿਆ ਸੀ, ਮੈਂ ਵੀ ਨਾਲ ਸਾਂ। ਕਚਹਿਰੀ ਵਿੱਚ ਹੀ ਹੱਥ ਘੜੀ ਲਾ ਪੇਸ਼ ਕੀਤੋ ਸੂ। ਹੋਰ ਸਭ ਤੇ ਹਾਜ਼ਰ ਜ਼ਮਾਨਤਾਂ ਦਵੱਲੀ ਲਿਖ ਕੇ ਹਵਾ ਲਾਟੋਂ ਨਿਕਲ ਭੁਗਤਦੇ, ਪਰ ਸਰਬਜੀਤ ਸਿੰਘ ਤੇ ਪੂਰਨ ਸਿੰਘ ਅੰਦਰ ਹੀ ਰਹੇ। ਕਈ ਵਾਰ ਹਾਕਮ ਸੰਤ ਨਗਰ ਆਏ, ਕਈ ਪੰਚਾਇਤਾਂ ਹੋਈਆਂ। ਘਸੀਟਾ ਸਿੰਘ ਕਵੇ, ਮੇਰਾ ਪੁੱਤਰ ਵਿੱਚ ਨਹੀਂ, ਲੜਾਈ ਖੇਤਾਂ ਵਿੱਚ ਹੋਈ ਹੈ, ਇਸ ਪਿੰਡ ਹੋਈ ਬਣਾ, ਮੇਰਾ ਪੁੱਤਰ ਝੂਠਾ ਛੱਬੀ 'ਚ ਦਿੱਤਾ। ਕੰਧਾਰਾ ਸਿੰਘ ਕਵੇ, ਇਸਨੇ ਵੀ ਝੂਠ ਦਾ ਮੁੱਢ ਬੱਧਾ, ਸਾਡੇ ਨਾਲ ਅੰਗੂਠੇ ਲਵਾ ਵੰਡ ਕਰ ਹੁਣ ਭੰਨਣੀ ਚਾਹੁੰਦਾ ਤੇ ਸਤਿਗੁਰੂ ਜੀ ਦੀ ਭੰਡਣੀ ਤੇ ਸਿੱਖਾਂ ਦਾ ਨੁਕਸਾਨ ਕਰਨਾ ਚਾਹੁੰਦਾ, ਕੁਝ ਵੀ ਸਹੀ ਨਾ ਮੁੱਕਾ। ਸਤਿਗੁਰੂ ਜੀ 19 ਮਾਘ ਦਿੱਲੀ ਕਾਂਗਰਸ ਵੱਲੋਂ ਇਕੱਠ ਕੀਤੇ ਤੇ ਦਰਸ਼ਨ ਦਿੱਤੇ ਤੇ ਪ੍ਰਤਾਪ ਸਿੰਘ ਕੈਰੋਂ, ਊਧਮ ਸਿੰਘ ਨਾਗੋਕੇ ਤੇ ਈਸ਼ਰ ਸਿੰਘ ਬਜੈਲ ਆਦਿ ਨੂੰ ਅੱਗੋਂ ਹੋ ਮਿਲਣ ਤੇ ਬਹਾ ਬਹੁਤ ਘੂੜਿਆ, ਤੁਸੀਂ ਮੇਰਾ ਨਾਮ ਬਿਨ ਪੁੱਛੇ ਕਿਉਂ ਇਸ ਇਕੱਠ ਵਿੱਚ ਛਾਪ ਦਿੱਤਾ, ਜਦ ਮੇਰੇ ਨਾਲ ਕੀਤੇ ਵਾਅਦਿਆਂ ਤੇ ਨਹੀਂ ਉਤਰਦੇ। ਸਭ ਨੇ ਭੁੱਲ ਮੰਨੀ ਤੇ ਕਿਹਾ, ਅਸੀਂ ਆਪ ਤੇ ਮਾਣ ਰੱਖ ਹੀ ਲਿਖੀ ਹੈ। ਸਤਿਗੁਰ ਜੀ ਕਿਹਾ, ਇਹ ਤਾਂ ਕਹੋ ਜੇ ਮੇਰਾ ਆਖਿਆ ਕਰੋ, ਮੈਂ ਗਊ ਗਰੀਬ ਦੀ ਰੱਖਿਆ ਕਹਿੰਦਾ ਹਾਂ, ਤੁਸੀਂ ਸੁਣਦੇ ਨਹੀਂ। ਨੇਰੇ ਉੱਤਰੇ ਸਭ ਚੁੱਪ ਹੋ ਰਹੇ। ਸਤਿਗੁਰ ਜੀ ਦਿੱਲੀਓਂ ਹੁੰਦੇ ਹੋਏ ਸਿਆਮੋਂ ਆਏ, ਸਭ ਨਗਰਾਂ ਦੇ ਸਿੱਖਾਂ ਨੂੰ ਜੀਵਨ ਨਗਰ ਸੱਦ ਕਿਹਾ, ਤੁਸੀਂ ਜੱਟਾਂ ਵਾਂਗੂ ਨਾ ਲੜੋ, ਜਿਵੇਂ ਉਹ ਕਾਨੂੰਨੀ ਕਾਰਵਾਈ ਕਰਦਾ ਤੁਸੀਂ ਖਰਚੇ ਇਕੱਠਾ ਕਰ ਅਰਜ਼ੀਆਂ ਦਿਓ, ਕੇਸ ਨੇ ਵਿੱਚ ਹੋ ਸਾਡੇ ਨਾਲ ਅੰਗੂਠੇ ਲਾ ਵੰਡ ਕੀਤੀ ਹੈ, ਹੁਣ ਅਸੀਂ ਕਈ ਖੂਹ ਲਾ ਚੁੱਕੇ ਹਾਂ ਤੇ ਖੇਤ ਬੰਜਰ ਆਬਾਦ ਕਰ ਲਏ, ਮਕਾਨ ਪਾਏ ਹਨ, ਇਸ ਤਰ੍ਹਾਂ ਬਹੁਤ ਦੁੱਖ ਤੇ ਨੁਕਸਾਨ ਹੁੰਦਾ, ਅਸਾਂ ਕਬਜ਼ੇ ਨਹੀਂ ਦੇਣੇ ਭਾਵੇਂ ਮਰ ਜਾਈਏ। ਹਾਂ ਜੇ ਹਾਕਮ ਫੇਰ ਵੀ ਕਬਜ਼ੇ ਦਿਵਾਣ 'ਤੇ ਹੀ ਰਹਿਣ ਤਾਂ ਤੁਸੀਂ ਖੇਤਾਂ ਵਿੱਚ ਲੇਟ ਜਾਓ, ਪਰ ਕਬਜ਼ਾ ਨਾ ਦਿਓ। ਮੈਂ ਟਾਹਲੇ ਸਾਹਿਬ ਹੋਲੇ ਦੇ ਮੇਲੇ 'ਤੇ ਜਾਣਾ ਹੈ, ਤੁਸੀਂ ਆਪ ਹਿੰਮਤ ਕਰ, ਧੀਰਿਆ ਰਹਿ, ਖੇਚਲ ਕਰਕੇ ਆਪਣੀ ਮੁਸ਼ਕਲ ਆਪ ਹੱਲ ਕਰਨੀ। ਹੋਲਾ ਟਾਹਲੇ ਸਾਹਿਬ ਦਾ। ਟਾਹਲੇ ਸਾਹਿਬ ਜਿਹੜੇ ਬਠਿੰਡੇ ਦੇ ਸਿੱਖ ਸਾਧ ਕਹਿਣ ਵੱਡੇ ਪਿੰਡ ਹੋਲਾ ਹੋਵੇ। ਤੇਜਾ ਸਿੰਘ ਜੀ ਕਹਿਣ, ਮੈਂ ਇਕੱਲੇ ਹੀ ਅਰਜ਼ ਕੀਤੀ ਸੀ, ਹੁਣ ਕਿਉਂ ਹੋਰਨਾਂ ਦਾ ਹਿੱਸਾ ਅਹਿਸਾਨ ਹੋਵੇ। ਤੁਸੀਂ ਸਭ ਸੇਵਾ ਕਰੋ, ਹੋਲਾ ਛੋਟੇ ਪਿੰਡ ਟਾਹਲੇ ਸਾਹਿਬ ਹੀ ਨਿਸ਼ਚਿਤ ਰਿਹਾ। ਸਤਿਗੁਰੂ ਜੀ ਤੇ ਸਾਧ ਸੰਗਤ ਦਰਸ਼ਨ ਦਿੱਤੇ। ਆਲਮ ਜੀ, ਪੰਡਿਤ ਜੀ ਆਦਿ ਜਥੇਦਾਰ ਤੇ ਸੰਤ ਪ੍ਰੀਤਮ ਸਿੰਘ ਜੀ ਪੱਦੀ ਵਾਲੇ ਤੇ ਦਰਸ਼ਨ ਸਿੰਘ, ਖਜਾਨ ਸਿੰਘ ਰਾਗੀ ਆਦਿ ਪੁੱਜੇ। ਸਤਿਯੁਗ ਤੇ ਛਪਾਇਆ ਸੀ। ਸਤਿਗੁਰੂ ਜੀ ਤਾਰ ਭੇਜ ਜੀਵਨ ਨਗਰੋਂ ਦੋਹਾਂ ਬਾਬਿਆਂ ਨੂੰ ਟਾਹਲੇ ਸਾਹਿਬ ਸੱਦ ਲਿਆ। 17-18 ਫੱਗਣ ਦੋ ਦਿਨ ਬਹੁਤ ਸ਼ਬਦ ਕੀਰਤਨ ਦਾ ਰਸ ਬਣਿਆ। ਸਭ ਨਗਰਾਂ ਨੇ ਆਪਣੇ ਘਰ ਦਰ ਸੰਗਤ ਨੂੰ ਸੌਂਪੀ ਰੱਖੇ। ਨਾਮਧਾਰੀ ਸੰਗਤ ਦਾ ਦੋਨੋਂ ਦਿਨੇ ਇਕੱਠ ਵੀ ਹੋਇਆ। ਪੰਥ ਵਿੱਚ ਦੁਬਧਾ ਤੇ ਸਤਿਯੁਗ ਦੇ ਢਿੱਲੇ ਪਏ ਤੇ ਵਿਚਾਰ ਹੋਈ। ਪੰਥ ਵਿੱਚੋਂ ਖਾਸ ਖਾਸ ਸਰੀਰਾਂ ਦੀ ਡਿਊਟੀ ਲੱਗੀ ਕਿਸ ਦੁਬਧਾ ਨੂੰ ਮੇਟਣ ਦੀ। ਸਤਿਯੁਗ ਨੂੰ ਮਾਹਵਾਰੀ ਰਸਾਲਾ ਬਣਾ ਚਲਾਉਣ ਦੀ ਸਲਾਹ ਪਾਸ ਹੋਈ। ਕੁਝ ਆਨੰਦ ਵੀ ਹੋਏ, ਹਵਨ ਦੁਆਲੇ ਤੇ ਅੰਮ੍ਰਿਤ ਪ੍ਰਚਾਰ ਵੀ ਹੋਇਆ, 65 ਪਾਠਾਂ ਦਾ ਭੋਗ ਵੀ ਪਿਆ ਤੇ ਅੱਗੋਂ ਹੋਲਾ ਨਕੌੜੇ ਦੀ ਸੰਗਤ ਵੱਲੋਂ ਹੋਣਾ ਸੁਣਾਇਆ ਗਿਆ। 209 ਸਾਲ ਦਾ ਹੋਲਾ ਹੋਇਆ, ਜਿਸ ਟਾਹਲੇ ਸਾਹਿਬ ਇੱਥੇ ਨੌਵੇਂ ਗੁਰੂ ਜੀ ਤੇ ਸ੍ਰੀ ਗੁਰੂ ਕਲਗੀਆਂ ਵਾਲੇ ਸਾਹਿਬ ਆਏ। ਸੋ ਦੋਵੇਂ ਸਥਾਨ ਮਹਾਨ ਇੱਕੋ ਹੀ ਥਾਂ ਨੇ। ਹੁਣ ਇਸ ਥਾਂ ਦੇ ਸੇਵਕ ਤੇਜਾ ਸਿੰਘ ਜੀ, ਸੰਤ ਸੁਜਾਨ ਸਿੰਘ ਜੀ ਨੇ ਜਿਨ੍ਹਾਂ ਕਿਰਤੀਆਂ ਇਕੱਲਿਆਂ ਹੀ ਹੋਲਾ ਕੀਤਾ ਹੈ, ਇੱਥੇ ਹੀ ਹੈ। 209 ਸਾਲ ਬੀਤਾ ਹੈ। ਇੱਕੋ ਓਅੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ। ਸਾਲ 210 ਬਿਕਰਮੀ। ਸਤਿਗੁਰ ਭਜਨ ਤੁਮਾਰੇ ਨਿਰਗੁਣ ਨਿਸਤਾਰੇ ਦੇ ਸਹਾਰੇ ਪਿਆਰੇ ਨਾਮਧਾਰੀ ਪੰਥ ਜੋਗ ਜੋ ਹੋਗ ਹਰਖ ਸੋਗ ਬਿਨ ਵਿਰੋਧ ਸੁਖ ਸੋਧ ਬੁੱਧ ਬੋਧ ਅਨੁਸਾਰ ਪਰਮ ਪਿਆਰ ਹਿਰਦੇ ਧਾਰ ਲਿਖਦਾ ਹਾਂ ਤੇ ਗੁਰਬਚਨਾਂ ਦੀ ਇਸ ਰਚਨਾ ਤੋਂ ਗੁਰਮਤਿ ਸਿੱਖਦਾ ਹਾਂ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮਹਿ ਇਹੋ ਮਨ ਜਾਗੈ, ਗੁਰਵਾਕ ਨੂੰ ਹਿਰਦੇ ਵਸਾ। ਅਗਲੇ ਸਾਲ 210 ਦਾ ਆਰੰਭ ਕਰਦਾ ਹਾਂ ਤੇ ਗੁਰਵਾਕ ਸੂਹੀ ਮਹੱਲਾ 5 ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹਰ ਕਥਾ ਨਿਤ ਸੁਣੀਐ ਰਾਮ, ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਣੀਐ ਰਾਮ। ਮਾਰੂ ਮਹੱਲਾ 1 ਹਰ ਸਿਮਰਹ ਗੁਰਬਚਨ ਸਮਾਰਹ ਸੰਗਤ ਹਰ ਜਨ ਭਾਉ ਕਰੇ ਭੈਰੋ ਮਹੱਲਾ 5 ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹਉਮੈ ਦੁੱਖ ਨਸਾ ਬਸੰਤ ਮਹੱਲਾ 5 ਜਾ ਕਾਰਨ ਇਹ ਦੁਲੱਭ ਦੇਹ ਸੋ ਬੋਲ ਮੇਰੇ ਪ੍ਰਭੂ ਦੇਹ ਸਾਰੰਗ ਮਹੱਲਾ 5 ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਂਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚਿਤ ਉਲਾਏ। ਪ੍ਰਭਾਤੀ ਮਹੱਲਾ 1 ਗੁਰ ਉਪਦੇਸ਼ ਸਾਚ ਸੁਖ ਜਾ ਕਉ ਕਿਆ ਤੇ ਸੁਪਮਾ ਕਹੀ ਹੈ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀ ਹੈ ਮੇਰਾ ਹੀਰਾ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਗੁਰਮੁਖ ਹਰ ਸਲਾਹਿਆ ਜਿਨ੍ਹਾਂ ਤਿੰਨ ਸਲਾਹ ਹਰ ਜਾਤਾ ਆਦਿ ਨਾਲ ਹੀ ਇਸ ਸਾਲ ਦਾ ਮੰਗਲ ਕਰਦਾ ਹਾਂ। ਮੇਲਾ ਸੰਤ ਨਗਰ ਦਾ। ਸੰਤ ਗੁਲਾਬ ਸਿੰਘ ਜੀ ਪੂਰੇ। ਸੰਤ ਨਗਰ ਦੀ ਸੰਗਤ ਨੇ ਸਤਿਗੁਰੂ ਜੀ ਅੱਗੇ ਅਰਜ ਕਰ ਹੋਲੇ ਦੇ ਦਿਵਸ ਤੋਂ ਆਰੰਭ ਚੇਤ ਵਧੀ ਤੀਜ ਤੱਕ ਇੱਕ ਪਾਸੇ ਦੀ ਸੰਗਤ ਯੋਗ 19 ਫੱਗਣ ਤੋਂ ਆਰੰਭ 21 ਫੱਗਣ ਤੱਕ ਮੇਲਾ ਕੀਤਾ। 2 ਪਾਠਾਂ ਦੇ ਭੋਗ ਪਾਏ, ਹਵਨ ਹੋਏ ਤੇ ਸਭ ਸੰਗਤ ਨੇ ਸੁਣਿਆ ਕਿ ਅੱਗੋਂ ਹੋਲਾ ਨਕੌੜੇ ਹੋਣਾ ਹੈ। ਸਤਿਗੁਰੂ ਜੀ 22 ਫੱਗਣ ਸੰਤ ਗੁਲਾਬ ਸਿੰਘ ਜੀ ਵਰਨਾ ਵਾਲਿਆਂ ਦੀ ਚੜ੍ਹਾਈ ਦੇ ਭੋਗ ਤੇ ਸੰਤ ਨਗਰ ਉਹਨਾਂ ਦੇ ਪੁੱਤਰ ਬਖਸ਼ੀਸ਼ ਸਿੰਘ ਤੇ ਰਤਨ ਸਿੰਘ ਵੱਲੋਂ ਮੇਲੇ ਕੀਤੇ ਤੇ ਦਰਸ਼ਨ ਦਿੱਤੇ। ਇਹ ਸੰਤ ਜੀ 11-12 ਫੱਗਣ ਵਿਚਾਲੀ ਰਾਤ ਢਲੀ ਦੇ 2 ਦੇਹ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਸ਼ਬਦ ਪੜ੍ਹਦੇ ਸੂਖ ਸਹਿਜ ਨਾਲ ਸਮਾਏ ਸੀ। ਸਤਿਗੁਰੂ ਜੀ ਦੇ ਚਰਨਾਂ ਤੇ ਮਾਈ ਬੰਤ ਕੌਰ ਸਮੇਤ ਪੁੱਤਰਾਂ ਬਸਤਰ ਮਾਇਆ ਭੇਟਾ ਕਰ ਹੱਥ ਜੋੜ ਅਰਜ਼ ਕੀਤੀ। ਮੈਂ ਰੋਜ਼ ਸੰਤਾਂ ਦੀ ਸਸਕਾਰ ਵਾਲੀ ਜਗ੍ਹਾ ਤੇ ਹੋ ਆਉਂਦੀ ਹਾਂ, ਫੁੱਲਾਂ ਤੇ ਵਿਭੂਤੀ ਦੇ ਸਾਂਭਣ ਬਾਬਤਾਪ ਦਾ ਕੀ ਹੁਕਮ ਹੈ। ਸਤਿਗੁਰੂ ਜੀ ਦੇ ਮਾਈ ਦੇ ਨੇਤਰ ਜਲ ਭਰੇ ਦੇਖ ਨੇਤਰ ਜਲ ਨਾਲ ਭਰ ਗਏ। ਤੇ ਬਚਨ ਕੀਤੋ ਨੇ ਸਨੇਹੀ ਦੇ ਸਨੇਹ ਵਜੋਂ ਦੇਹੀ ਦਾ ਸਤਿਕਾਰ ਕਰਨਾ ਹੀ ਯੋਗ ਹੈ। ਸਭ ਰਾਖ ਅਸਥੀਆਂ ਜਲ ਵਹਿੰਦੇ ਵਿੱਚ ਪ੍ਰਵਾਹ ਦਿਓ। ਮਾਈ ਜਦ ਪਰੇ ਹੋ ਬੈਠ ਗਈ ਤਾਂ ਸਤਿਗੁਰੂ ਜੀ ਸਾਧ ਸੰਗਤ ਨਾਲ ਬਚਨ ਕੀਤੇ ਕਿ ਇਹੋ ਜਿਹੇ ਮਸਤ ਪਰਮੇਸ਼ਰ ਪ੍ਰਸਤ ਵਿਰਲੇ ਨਮੂਨਾ ਮਾਤਰ ਹੀ ਹੁੰਦੇ ਹਨ। ਹੁਣ ਹੋਰ ਕੋਈ ਜੰਮੇਗਾ, ਵੇਖਾਂਗੇ ਤੇ ਮੰਨਾਂਗੇ। ਜਿਹੋ ਜਿਹਾ ਇਹ ਸੰਤ ਗੁਲਾਬ ਸਿੰਘ ਹੋਇਆ ਹੈ, ਗ੍ਰੰਥਾਂ ਵਿੱਚ ਹੀ ਸੁਣਦੇ ਸਾਂ। ਜਨਕ ਵਿਦੇਹੀ ਬਬ ਦਾਲ ਬਰਿਖੀ ਤੇ ਗੁਰਮੁਖ ਮਾਇਆ ਵਿੱਚ ਉਦਾਸੀ ਵਾਲਾ ਜੀਵਨ ਇਸ ਨਿਭਾ ਵਿਖਾਇਆ ਏ। ਜਬ ਕੀ ਉਪਜੀ ਤਬ ਕੀ ਤੈਸੀ, ਰੰਗਲ ਭਈ ਮਨ ਭਾਈ, ਪ੍ਰੀਤਮ ਪ੍ਰਾਨ ਭਏ ਸੁਣ ਸੱਜਣੀ, ਦੂਤ ਮੂਏ ਵੇਖੋ ਖਾਈ। ਤੇ ਰਜਾ ਵਿੱਚ ਰਾਜੀ ਰਹਿਣ ਵਾਲੀ ਅਵਸਥਾ ਵਾਲੇ ਮਸਤ ਸੀ ਤੇ ਗੁਰਸਿੱਖਾਂ ਵਿੱਚ ਵੱਡੀ ਸਮਾਈ ਦੀ ਕਮਾਈ ਵਾਲੇ ਸੀ। ਮੈਂ ਇਹਨਾਂ ਸੰਤਾਂ ਦਾ ਜੀਵਨ ਪਿੱਛੇ ਵੀ ਕੁਝ ਲਿਖਿਆ ਤੇ ਇੱਕ ਬਸੰਤ ਨੰਬਰ ਵਿੱਚ ਵੀ। ਇਹ ਸੰਤ ਜੀ ਜਨਮ ਤੋਂ ਸਾਫ਼ ਬਿਰਤੀ ਤੇ ਸੁਥਰੇ ਬਲੀ ਸਰੀਰ ਵਾਲੇ ਸੀ। ਬੰਤ ਕੌਰ ਬਸਰਾਵਾਂ ਦੀ ਨਾਮਧਾਰੀਆਂ ਦੀ ਧੀ ਸੀ। ਉਸ ਦੀ ਪ੍ਰੇਰਨਾ ਪਾਰੋਂ ਸੰਤ ਆਲਾ ਸਿੰਘ ਤੋਂ ਭਜਨ ਲੈ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਮਿਹਰ ਨਦਰੋਂ ਨਿਹਾਲ ਹੋਏ। ਮਸਤੀ ਵਿੱਚ ਵਿਹਾਰ ਛੱਡ ਅੰਦਰ ਅੱਡ ਹੋ ਬੈਠੇ। ਮਸਤ ਹੋਏ ਕਈ ਦਿਨ ਘਰੋਂ ਨਿਕਲ ਢੀਂਗੜਾਂ ਕੰਢਿਆਂ 'ਚ ਪਏ ਰਹੇ। ਅੰਦਰ ਪਿਆਂ ਨੂੰ ਜੇ ਬੰਤ ਕੌਰ ਕਹਿੰਦੀ, ਲੋਕ ਖੇਤ ਉਜਾੜਦੇ ਤੇ ਖੇਤ ਬੀਜਣ ਵਾਲੇ ਹਿੱਸਾ ਘੱਟ ਦਿੰਦੇ ਹਨ, ਤਾਂ ਕਹਿੰਦੇ ਸਾਡਾ ਭਾਗ ਕੋਈ ਨਹੀਂ ਖਾ ਸਕਦਾ, ਜੋ ਭਾਗ ਸੀ ਸੋ ਹੀ ਮਿਲਿਆ ਹੈ। ਕਲੇਸ਼ ਕਰਦੀ ਤਾਂ ਕਹਿੰਦੇ ਜਰੇਗੀ ਤੇ ਭਰੇਗੀ। ਜੰਗਲ ਬਹੁਤ ਚਿਰ ਅਕਾਲ ਪੁਰਖ ਜੀ ਗੁਪਤੇ ਰਾਤ ਹੀ ਪੰਘੂੜੇ ਤੇ ਚਾਹੜ ਬਾਹਰ ਫਰਾ ਲਿਆ ਅੰਦਰ ਪਾਉਂਦੇ ਰਹੇ। ਬੱਚਿਆਂ ਦੇ ਔਖ ਤੇ ਮਾਈ ਦੇ ਸੌਖ ਜੋਗ ਹੁਕਮ ਰੱਬੀ ਹੋਏ ਤੇ ਫੇਰ ਵਿਹਾਰ ਕਰਨ ਲੱਗੇ। ਫੇਰ ਅੰਦਰ ਬਹਿ ਗਏ ਤੇ ਪਾਕਿਸਤਾਨ ਵੰਡ ਸਮੇਂ ਨਾ ਆਉਂਦੇ ਸੀ ਤੇ ਕਹਿੰਦੇ ਸੀ ਮੈਨੂੰ ਕਿਸੇ ਕੀ ਕਹਿਣਾ ਹੈ। ਬੰਤ ਕੌਰ ਦੇ ਦਰਦੀ ਸ਼ਰੀਕਾਂ ਕਹੇ ਉੱਠੇ, ਕਿਉਂਕਿ ਇਹ ਵੀ ਕੋਲ ਹੀ ਜਾ ਬੈਠੀ ਸੀ ਪਰਿਵਾਰ ਕੰਮ ਵਿੱਚ ਛੱਡ। ਇੱਧਰ ਆਏ ਖਪਣ ਲਈ ਕਈ ਵਾਰ ਕਈਆਂ ਤਾੜਨਾ ਕੀਤੀ, ਜੰਗਲ ਨਹੀਂ ਜਾਂਦੇ ਸੀ। ਸ਼ਾਇਦ ਥੋੜ੍ਹਾ ਖਾਣਾ ਅੰਦਰ ਸਵਾਹ ਹੋ ਖਤਮ ਹੋ ਜਾਂਦਾ ਸੀ। ਪਿਸ਼ਾਬ ਤੇ ਕਰਦੇ ਸੀ, ਕਛਹਿਰਾ ਨਾ ਸੀ। ਸਰੂਪ ਕਿਸੇ ਦਿਨ ਬਿਰਧ ਬੈਰਾਗੀ ਲਿੱਸਾ ਜਿਹਾ, ਕਿਸੇ ਦਿਨ ਬਾਲਾਂ ਵਾਂਗੂ ਕੂਲਾ ਸੋਹਲ, ਕਿਸੇ ਦਿਨ ਗੁਰੂ ਨਾਨਕ ਤਰ੍ਹਾਂ ਸਫੈਦ ਚਿਹਰਾ ਲੁਸ ਲੁਸ ਕਰਦਾ ਲਾਲ ਮਸਤ। ਕੁੱਤਾ ਤੇ ਕਾਂਗ ਇਸ ਘਰ ਵਿੱਚ ਵੜਦਾ ਹੀ ਨਾ ਸੀ। ਮੱਖਣ ਤੇ ਦੁੱਧ ਆਦਿ ਵਸਤ ਖੁੱਲ੍ਹੇ ਬੂਹੇ ਛੱਡ ਮਾਤਾ ਬੰਤ ਕੌਰ ਸਾਧ ਸੰਗਤ ਵਿੱਚ ਚਲੀ ਜਾਂਦੀ ਸੀ। ਬਿਮਾਰ ਹੋਏ ਇਲਾਜ ਨਾ ਕਰਾਉਂਦੇ ਸੀ ਤੇ ਛੱਤ ਡਿੱਗਣ ਤੇ ਲਾਂਭੇ ਨਾ ਹੋਏ ਸੀ, ਰੱਖਿਆ ਹੋਈ ਸੀ। ਸੁਤੇ ਸੁਭਾਅ ਕਿਸੇ ਨਾਲ ਸਹਿਜੇ ਨੀਵਾਂ ਜਿਹਾ ਬੋਲਦੇ ਸੀ। ਮਾਤਾ ਬੰਤ ਕੌਰ ਦੀ ਪਤੀ ਭਗਤੀ ਦੇ ਵਸ ਸਨ। ਗੁਲ ਆਬ ਖੁਸ਼ਬੂ ਫੁੱਲ ਵਰਗੀ ਤੇ ਜਲ ਵਾਂਗੂ ਠੰਡ ਇਹਨਾਂ ਦਾ ਦਰਸ਼ਨ ਕੀਤਿਆਂ ਪ੍ਰਾਪਤ ਹੁੰਦੀ ਸੀ। ਇਹ ਸਿਫਤਾਂ ਮੈਂ ਦੇਖ ਤੇ ਸੁਣ ਮਸਤ ਸੰਤਾਂ ਵਿੱਚ ਲਿਖੀਆਂ ਹਨ। ਘਸੀਟਾ ਸਿੰਘ ਲਈ ਇੱਕ ਕੋਸ਼ਿਸ਼ ਹੋਰ। ਹੋਲੇ ਟਾਹਲੇ ਸਾਹਿਬ ਵਾਲੇ ਤੇ ਮਤੇ ਪਾਸ ਕੀਤੇ ਅਨੁਸਾਰ 24 ਫੱਗਣ ਸੰਤ ਨਿਧਾਨ ਸਿੰਘ ਜੀ ਆਲਮ, ਸਰਦਾਰ ਦਇਆ ਸਿੰਘ ਜੀ ਕੱਕੜ, ਸਰਦਾਰ ਅਰਵੇਲ ਸਿੰਘ ਜੀ ਮੋਰੀ ਵਾਲੀਏ ਤੇ ਜੰਗ ਸਿੰਘ ਜੀ ਰਾਜੇ ਜੰਗੀਏ ਸੰਤ ਨਗਰ ਘਸੀਟਾ ਸਿੰਘ ਵੱਲ ਆਏ ਦੁਬਧਾ ਦੇ ਮਿਟਾ ਲਈ। ਇਹਨਾਂ ਨਗਰਾਂ ਵਿੱਚੋਂ ਵੀ ਕੁਝ ਉਸਦੇ ਮੇਲੀ ਸੱਦੇ ਤੇ ਕਿਹਾ, ਗੁਰਸਿੱਖਾਂ ਦਾ ਆਪੋ ਵਿੱਚ ਲੜਨਾ, ਸਰਕਾਰੇ ਚੜ੍ਹਨਾ ਚੰਗਾ ਨਹੀਂ, ਤੂੰ ਖੈ ਤੋਂ ਖਲੋ ਜਾ। ਘਸੀਟਾ ਸਿੰਘ ਕਦੇ ਕਹੇ ਮੇਰਾ ਪੁੱਤਰ ਤੇ ਜਵਾਈ ਜੇਹਲੋਂ ਨਿਕਲ ਲੈਣ, ਕਦੇ ਕਹੇ ਮੈਨੂੰ ਆ ਨਿਆਂ ਮਿਲੇ। ਲਾਭ ਸਿੰਘ ਵੀ ਉਸ ਨੂੰ ਕਿਹਾ, ਤੂੰ ਰੋਕ ਜਾ ਤੇ ਜੋ ਚਾਹਨਾ ਦੱਸ। ਹੋਰ ਸਭ ਮਿਲ ਜੋੜ ਉਸ ਵੱਲ ਗਿਆ, ਕਿਹਾ ਮਹਾਰਾਜ ਨਿਹਾਲ ਸਿੰਘ ਜੀ ਜੋ ਅੱਗੇ ਲਾਭ ਸਿੰਘ ਤੇ ਲਾਹੌਰੀਆਂ ਦੀ ਦੁਬਧਾ ਮੇਟੀ ਹੈ, ਬਹੁਤ ਚੰਗਾ ਕੀਤਾ, ਤੂੰ ਵੀ ਸਾਡੇ ਆਇਆਂ ਦਾ ਕੁਝ ਕਦਰ ਕਰ। ਗੁਰੂ ਤੇ ਸਿੱਖ ਦਾ ਝੇੜਾ ਨਹੀਂ ਸੋਹੰਦਾ, ਇਹ ਨਵੀਂ ਨੀਂਹ ਨਾ ਉਸਾਰ ਬੇਮੁਖਤਾ ਦੀ। ਸਿੱਖ ਰੁੱਸਦਾ ਤਨਖਾਈ ਹੁੰਦਾ ਹੈ, ਬੇਮੁੱਖ ਹੁੰਦਾ ਹੈ, ਪਰ ਗੁਰੂ ਨਾਲ ਲੜਦਾ ਨਹੀਂ। ਸਰਕਾਰੇ ਚੜ੍ਹ, ਨਾ ਆਪ ਦੁਖੀ ਹੋ ਨਾ ਹੋਰ ਸਿੱਖਾਂ ਨੂੰ ਕਰ, ਸੋਚ ਤੇ ਸੰਤੋਖ ਕਰ। ਕੁਝ ਉੱਤਰ ਨਾ ਦਿੱਤਾ ਘਸੀਟਾ ਸਿੰਘ। ਪੱਤੇ ਵੇਲੇ ਦੇ ਤੇ ਪ੍ਰਸ਼ਾਦੇ ਛਕਾਏ, ਪਰ ਰਾਤ ਹੋਈ ਤੱਕ ਬਾਹਰੋਂ ਪਰਤ ਆਇਆ ਹੀ ਨਾ। ਹੋਰ ਸਿੱਖ ਵੀ ਉੱਧਰ ਨਾ ਗਏ, ਮਤ ਕੋਈ ਸਾਡੇ 'ਤੇ ਉਜਰ ਪਏ ਅਤੇ ਆਇਆਂ ਨੇ ਹੋਰ ਸਿੱਖਾਂ ਵੱਲ ਰਾਤ ਪ੍ਰਸ਼ਾਦ ਛਕਿਆ ਅਤੇ ਸੁੱਤੇ।